ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਤਵੰਦ ਕੌਰ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਸੀ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 19ਵਾਂ ਕਾਂਡ, ਦੂਸਰਾ ਹਿੱਸਾ। ਦੇਸ਼ ਦੇ ਅਭਾਗ ਆ ਗਏ। ਦਿੱਲੀ ਦੇ ਤਖ਼ਤ ਉੱਤੇ ਔਰੰਗਜ਼ੇਬ ਬੈਠ ਕੇ ਜੋ ਤਵੱਸਬ ਨਾਲ ਪਰਜਾ ਵਿੱਚ ਨਫ਼ਰਤ ਦੇ ਵੀ ਬੀਜ ਬੀਜ ਗਿਆ ਸੀ, ਉਹ ਰਾਜ ਪ੍ਰਬੰਧ ਦਾ ਸਤਿਆ ਨਾਸ ਕਰਦੇ ਗਏ। ਅਖੀਰ ਨਿਕੰਮਾ ਅਤੇ ਰੰਗੀਲਾ ਪਾਤਸ਼ਾਹ ਮੁਹੰਮਦ ਸ਼ਾਹ ਉਸੇ ਤਖ਼ਤ ਉੱਤੇ ਬੈਠ ਗਿਆ ਅਤੇ ਇੱਧਰੋਂ ਨਾਦਰ ਸ਼ਾਹ ਸਾਡੇ ਦੇਸ਼ ਦੀ ਸ਼ਾਮਤ ਦਲਾਂ ਦੇ ਦਲ ਲੈ ਕੇ ਆ ਗਿਆ। ਪਿਸ਼ੋਰ ਤੋਂ ਦਿੱਲੀ ਤੱਕ ਵੈਰਾਨੀ ਛਾ ਗਈ, ਲਹੂ ਦੇ ਦਰਿਆ ਵਹਿ ਗਏ। 70 ਕਰੋੜ ਤੋਂ ਵਧੀਕ ਦਾ ਸੋਨਾ ਚਾਂਦੀ ਅਤੇ ਰਤਨ ਨਾਦਰ ਨੇ ਦਿੱਲੀ ਤੋਂ ਲੁੱਟੇ। ਗੋਲਕੁੰਡੇ ਦਾ ਕੋਹਿਨੂਰ ਹੀਰਾ ਅਤੇ ਸ਼ਾਹਜਹਾਂ ਦਾ ਤਖ਼ਤ ਤਾਊਸ ਇਸੇ ਲੁੱਟ ਵਿੱਚ ਹੀ ਗਏ। ਬੇਗਿਣਤ ਭਾਰਤ ਵਾਸੀ ਕੈਦ ਪੈ ਕੇ ਗੋਲੇ ਬਣਾਏ ਗਏ। ਸਿੱਖਾਂ ਨੇ ਮੁੜੇ ਜਾਂਦੇ ਨਾਦਰ ਪਾਸੋਂ ਬਹੁਤ ਕੁਛ ਰਾਤਾਂ ਨੂੰ ਛਾਪੇ ਮਾਰ ਮਾਰ ਕੇ ਲੁੱਟਿਆ, ਬਹੁਤ ਕੈਦੀ ਛੁਟਾਏ, ਪਰ ਜਿਨ੍ਹਾਂ ਦੇ ਭਾਗ ਹੇਰੇ ਸਨ ਉਹਨਾਂ ਦਾ ਕੀ ਬਣਦਾ ਸੀ। ਲਾਹੌਰ ਵਿੱਚ ਆ ਕੇ ਨਾਦਰ ਨੇ ਸਿੱਖਾਂ ਦੇ ਹਾਲ ਪੁੱਛੇ, ਪਤਾ ਕਰਕੇ ਹੱਕਾ ਬੱਕਾ ਰਹਿ ਗਿਆ ਅਤੇ ਖਾਨ ਬਹਾਦਰ ਨੂੰ ਕਹਿਣ ਲੱਗਾ, ਸੰਭਲ ਕੇ ਵਰਤੋ, ਇਹ ਲੋਕ ਜੋ ਗੁਣ ਰੱਖਦੇ ਹਨ ਰਾਜ ਕਰਨਗੇ। ਪਰ ਕੌਣ ਸੁਣਦਾ ਸੀ ਅਤੇ ਉਹ ਆਪ ਸਿੱਖਾਂ ਨਾਲ ਕੀ ਕੱਟ ਗੁਜ਼ਾਰਦਾ ਸੀ। ਅਸੀਂ ਇੰਨੀ ਦਿਨੀ ਵਟਾਲੇ ਸਾਂ, ਮਹਾਰਾਜਾ ਨੇ ਸੱਦਿਆ ਸੀ, ਲੁਧਿਆਣੇ ਕੋਲ ਇਸ ਆਗਾ ਖਾਨ ਦੇ ਪਠਾਣ ਪਿਤਾ ਦੇ ਢਹੇ ਚੜ੍ਹ ਗਏ, ਜੋ ਕਿਸੇ ਸਰਕਾਰੀ ਕੰਮ ਕਰਕੇ ਬਹੁਤ ਪਿੱਛੇ ਆ ਰਿਹਾ ਸੀ। ਮੈਂ, ਮੇਰੀ ਸੁਆਣੀ, ਬੱਚੇ ਅਤੇ ਘਰ ਦੇ ਮਾਲਕ ਜੀ ਫਸ ਗਏ। ਲਾਹੌਰ ਤੋਂ ਪਹਿਲੇ ਪਹਿਲੀ ਰਾਤ ਦੇ ਸਿੱਖਾਂ ਵੱਲੋਂ ਕਿਸੇ ਛਾਪੇ ਪਏ ਅਤੇ ਮਾਲਕ ਜੀ ਅਤੇ ਕਾਕੀ ਤਾਂ ਸਿੱਖਾਂ ਦੇ ਹੱਥ ਚੜ੍ਹ ਗਏ, ਪਰ ਅਸੀਂ ਤਿੰਨੇ ਹੱਥ ਨਾ ਆਏ। ਫਿਰ ਤਾਂ ਅਟਕ ਤੱਕ ਸਿੱਖਾਂ ਦੇ ਛਾਪੇ ਵੱਜਦੇ ਰਹੇ। ਸ਼ਾਇਦ ਸਾਡੇ ਛੁਡਾਉਣ ਲਈ ਮਾਲਕ ਜੀ ਵੀ ਆਉਂਦੇ ਰਹੇ ਹੋਣ, ਪਰ ਪੇਸ਼ ਕੁਛ ਨਾ ਗਈ। ਅਸੀਂ ਛੁਡਾਉਣ ਹਾਰਿਆਂ ਦੇ ਹੱਥ ਨਾ ਚੜ੍ਹੇ। ਇਸ ਵੇਲੇ ਜ਼ਾਲਮ ਹਸਨ ਖਾਂ, ਆਵਾ ਖਾਂ ਦਾ ਪਠਾਣ ਬਾਪੂ, ਫੌਜ ਦੇ ਅਗੇਰੇ ਦਲ ਹਰਾਵਲ ਵਿੱਚ ਸੀ। ਜਿਸ ਦਿਨ ਨਾਦਰ ਅਟਕ ਤੇ ਅਟਕਿਆ, ਇਹ ਪਾਰ ਲੰਘ ਚੁੱਕਾ ਸੀ, ਔਰ ਅਸੀਂ ਇਸ ਦੇ ਬੰਧੂ ਵੀ ਮੁਸ਼ਕਾਂ ਬਧੀਆਂ ਪਾਰ ਪਹੁੰਚ ਚੁੱਕੇ ਸੀ। ਇਸ ਕਰਕੇ ਅਟਕ ਪਰ ਸਿੱਖਾਂ ਦਾ ਜੋ ਪਾਰਾ ਛਾਪਾ ਪਿਆ, ਉਸ ਵਿੱਚ ਅਸੀਂ ਨਾ ਛੁੱਟ ਸਕੇ। ਉਂਝ 2100 ਤੋਂ ਵਧੀਕ ਹਿੰਦੂ ਜਨਾਨੀਆਂ, ਬੱਚੇ, ਗੱਭਰੂ ਸਿੱਖ ਛੁਡਾ ਕੇ ਲੈ ਗਏ ਸੀ। ਇਹ ਗੱਲ ਅਸਾਂ ਅੱਗੇ ਆ ਕੇ ਸੁਣੀ ਸੀ, ਪਰ ਸਾਡੇ ਨਸੀਬ ਦੇ ਡੱਬੇ ਨੂੰ ਮੋਹਰ ਵੱਜੀ ਹੀ ਰਹੀ। ਗੱਲ ਕੀ ਬੁਰੇ ਹਾਲੀ ਕਾਬਲ ਪਹੁੰਚੇ। ਹਸਨ ਖਾਨ ਨੇ ਨਾਦਰ ਤੋਂ ਵਿਦਾਇਗੀ ਲੈ ਕੇ ਆਪਣੇ ਪਿੰਡ ਡੇਰੇ ਲਾਏ, ਲੁੱਟ ਸਾਂਭੀ ਅਤੇ ਹਿੰਦੁਸਤਾਨ ਦੇ ਬਗੀਚੇ ਦੇ ਫੁੱਲਾਂ ਨੂੰ ਮਲਣਾ ਸ਼ੁਰੂ ਕੀਤਾ। 5-5 ਰੁਪਏ ਨੂੰ ਭਾਰਤ ਵਰਸ਼ ਦੀਆਂ ਪੁੱਤਰੀਆਂ ਅਤੇ ਪੁੱਤਰ ਮੰਡੀ ਵਿੱਚ ਪਸ਼ੂਆਂ ਵਾਂਗ ਵਿਕੇ। ਮੇਰੀ ਸੁਆਣੀ ਦੀ ਸੁੰਦਰਤਾ ਅਤੇ ਬਾਲਕ ਦੀ ਸ਼ਕਲ ਅਤੇ ਗੁਣਾਂ ਪਰ ਹਸਨ ਖਾਂ ਰੀਝ ਪਿਆ। ਉਹਨਾਂ ਨੂੰ ਘਰ ਰੱਖ ਲਿਓ ਅਤੇ ਉਹਨਾਂ ਦੀ ਸੇਵਾ ਖਾਤਰ ਮੈਂ ਵੀ ਵਿਕਣੋਂ ਬਚ ਗਈ। ਪਰ ਨਸੀਬ ਅਜੇ ਖੇੜਾ ਕੱਦ ਛੱਡਦੇ ਸੇ। ਹਸਨ ਖਾਂ ਨੇ ਮੇਰੀ ਦੇਵੀ ਸੁਆਣੀ ਨੂੰ ਵੋਟੀ ਬਣਾਉਣ ਲਈ ਕਲਮਾ ਪੜ੍ਹਾਉਣਾ ਚਾਹਿਆ। ਸਤਵੰਤੀਆਂ ਦੀ ਵੰਸ਼, ਵੀਰਾਂ ਦੀ ਔਲਾਦ ਅਤੇ ਧਰਮ ਦੀ ਪੁਤਲੀ, ਇਹ ਗਿਰਾਓ ਕਦ ਖਾਂਦੀ ਸੀ। ਹਸਨ ਖਾਂ ਨੂੰ ਮੂੰਹ ਤੋੜ ਜਵਾਬ ਦਿੱਤੇ ਅਤੇ ਇੱਕ ਨਾ ਮੰਨੀ। ਕਹਿਰ ਵਿੱਚ ਆ ਕੇ ਹਸਨ ਖਾਂ ਨੇ ਤਲਵਾਰ ਦਿਖਾਈ ਔਰ ਡਰਾਇਆ, ਪਰ ਡਰੇ ਕੌਣ? ਜਿਨ੍ਹਾਂ ਨਿਰਭੈ ਨੂੰ ਪੂਜਿਆ ਹੋਵੇ ਉਹ ਡਰ ਕੀ ਜਾਣੇ। ਹਸਨ ਖਾਂ ਨੇ ਬਥੇਰਾ ਜ਼ੋਰ ਲਾਇਆ, ਪਰ ਮੇਰੀ ਪਿਆਰੀ ਭੈਣ ਨੇ ਇੱਕ ਨਾ ਮੰਨੀ। ਹਸਨ ਖਾਂ ਦਾ ਕਹਿਰ ਵੱਧਦਾ ਗਿਆ ਅਤੇ ਅੰਤ ਉਸਦੀ ਤਲਵਾਰ ਪਿਆਰੀ ਦੇ ਸਿਰ ਫਿਰ ਗਈ, ਔਰ ਮੇਰੇ ਪਿਆਰ ਦਾ ਆਸਰਾ, ਮੇਰੇ ਜੀਵਨ ਦਾ ਆਧਾਰ ਧਰਤੀ ਪਰ ਲੇਟਣ ਲੱਗ ਗਿਆ। ਕੋਈ 2 ਘੰਟੇ ਤੜਫ ਤੜਫ ਕੇ ਪਿਆਰੀ ਨੇ ਜਾਨ ਦੇ ਦਿੱਤੀ। ਉਸ ਵੇਲੇ ਮੈਂ ਅਤੇ ਬੱਚਾ ਕੋਲ ਸਾਂ। ਬੱਚੇ ਦਾ ਰੋਣਾ ਅਤੇ ਮਾਂ ਦੀ ਤੜਫਣੀ ਨੂੰ ਵੇਖਣਾ ਨਜ਼ਾਰੇ ਸਨ ਜੋ ਗੁਰੂ ਕਿਸੇ ਨੂੰ ਕਦੀ ਨਾ ਦਿਖਾਵੇ। ਮੇਰਾ ਇਹਨਾਂ ਰੰਗਾਂ ਨੂੰ ਵੇਖ ਵੇਖ ਕੇ ਜੀ ਇਹ ਕਰਦਾ ਸੀ ਕਿ ਛੁਰੀ ਮਾਰ ਕੇ ਮਰ ਜਾਵਾਂ, ਪਰ ਪਿਆਰੀ ਨੇ ਅਖੀਰ ਦਮਾਂ ਵਿੱਚ ਮੈਨੂੰ ਸੁਗੰਧ ਦੇ ਕੇ ਕਿਹਾ ਕਿ ਜਿਉਂ ਜਾਣੇ ਮੇਰੇ ਲਾਲ ਨੂੰ ਪਾਲੀ, ਅਤੇ ਜਦੋਂ ਇਹ ਪਲ ਖਲੋਵੇ ਅਤੇ ਜਦੋਂ ਫਿਰ ਤੇਰਾ ਦਾਵ ਲੱਗੇ, ਇਸ ਨੂੰ ਇਸਦਾ ਜਨਮ ਅਤੇ ਮੇਰੀ ਬਿਰਥਾ ਸੁਣਾ ਦੇਵੀਂ, ਅਤੇ ਉਸਦਾ ਫਲ ਦੇਖੀ ਕਿ ਉਹ ਆਪਣੇ ਅਸਲੇ ਨੂੰ ਜਾਏਗਾ। ਜੇ ਮੇਰਾ ਬੱਚਾ ਅਸਲੇ ਪਰ ਚਮਕ ਪਵੇ ਤਾਂ ਮੇਰੀ इच्छा यह दसी कि देश जा के अपने देश कौम की सेवा करे, सिखी सिदक धारण करे। बस ये मेरा कर है जो मैं तेरे सिर छड़दी हाँ और तेरे सिर कर पा के मैं आप सुखी ते शांत मरदी हाँ। इस तरह मैनु निश्चय है कि मेरा बच्चा उस अपनी वाड़ी में जा पहुँचेगा। सो रात मैं रो रो के हनेरे में तड़फद्या ते लाल नू प्यार देंद्या कटी। दिन ने कुछ आकाशा तो हौसला ते जोर आ गया। मैं बच्चे नू लै के आसन खान दे चरना विच जा सुटिया ते आख्या कि माँ तो इसकी मर गई है, हुण इस वास्ते की हुकम है। कहण लगा ये भी कलमा नहीं पड़ेगा। मैं हाथ जोड़ के कहा कि यह मासूम बच्चा है, ये पढ़ना ते ना पढ़ना की जानदा। इन्ना मैं आपनू दस देंदी हाँ कि यह बड़ी उच्ची कुल दा है और एक वड्डे सिखां दे सरदार वर्गे सरदे पुजदे वाले खानदान विचों है। ये मामूली वंजा देण लायक शह नहीं है, ये अमोलक लाल है जो रहम दे योग है। पता नहीं की कोतक वरत्या। बच्चे ने दोवें हाथ उच्चे करके जो तकिया तां हसन खान दियां अखां लड़ गईयां और उस कठोर पत्थर ने बच्चे नू चुक के गोद लै लिया ते कहा मेरी गोद सुंजी सी, अल्लाह ने हरी कीती, ए मेरा बेटा होया। जियो बेटा, उस वेले वड्डी बेगम नू बुला के बच्चा उसकी गोदी पाया, पर बच्चा विलचदा नहीं सी। वो बार बार मेरी वल उलड़दा सी। बेगम नू जद पता लगा कि इसकी माँ कतल हो चुकी है, उसनू भी ठंड पै गई। बच्चे नू पुत्र बना लेना भी उसके पसंद आ गया, पर मेरी वालों दोवें वोटी गबरू झिझकदे सन। उन्हां दे दिल दी गल ताड़ के मैं बेनती कीती, हाँ साहब, हुण बाकी मैं हाँ। मैं इन्हां दी नौकर हाँ और इस बच्चे दी दाई हाँ। पालिया भी मैं है ते खिडाया भी मैं है। जे आप मारना चाहो तो हाजिर हाँ ते रखना चाहो तो इसकी सेवा करांगी। रात इसकी माँ मोई है ते जे मैं मारी गई तो यह दो हेरवे नहीं चल सकेगा, रो रो के मर जाएगा। हुण तुसी इसनू पुत्र बना चुके हो, इसकी जान खातर मैनू खिडावी रख लोगे तो मैं सेवा करांगी। हसन खां कहण लगा तू भी सिखनी है? मैं क्या मैं तो पहाड़न हाँ। कहण लगा तद सख्त मादा नहीं है, मेरे वल घूर के कि तू कलमा पढ़ेंगी? मेरी हिक ते भैण का हुक्म सी, मैं सोचा मेरा धर्म तो प्यार है। हाँ मैनू हिंदू पुणे नाल की ते मुसलमान पुणे नाल की, मैं तो प्यार दा अंग पालना है, बच्चे नू सिरे चढ़ाउणा है। इस मंतव ले जो भी करना पवे सो ही मेरा धर्म। मैं क्या जिमें कहो हाजिर हाँ। ये सुन के खुश हो गया ते कहण लगा देखो इस बच्चे नू कदे जन्म दा भेद नहीं दसना। ये सुन के मेरा सिर न्यों गया और गश जी आ गई। जीभ मेरी ने की खुलना सी, क्योंकि एहो ही तां मेरा फर्ज सी जिस लई मैं जीवन दा प्रबंध कीता सी। थोड़ी देर बाद एक मुल्ला आ गया। मैनू मुसलमान होने लई हुक्म होया, तद मैं क्या मैं हाजिर हाँ, पर मैनू ओ मुर्दा दे साड़ लैण दियो जो अंदर पई है ते फिर जो कहो कर सा। हसन खां कहण लगा उस दी देह नू इसे तरह तरकण दियो। तद मैं उसनू समझाया कि मर गए नाल वीर लोग वैर नहीं करदे। फिर वो सरदार नहीं सी, तुसी सरदार हो। तुहाडी सरदारी नू योग नहीं है कि राजकुल दे मकतूला नाल ऐसा सलूक करो। गल की बो झगड़े बाद दरिया विच पाउण दी बेनती मनी गई। सो मैं अपने झोले विचों चादर ते लीड़े कढ़े और उस प्यारी जान तो प्यारी नू लपेट के अपने मोढ़े ते चा के एक दरिया दे किनारे ते गई। श्री वाहिगुरु कहंदिया ते रोंदिया इशनान करवाया, फिर लीड़े लपेटे ते कुछ पत्थर नाल बने जो मुरदा तरे ना ते हेठां हेठां रुड़े। मैं प्यारी दे पिंजरे नू तत्तां दे वजीर देवता पाणी दे सपुरत करके दिल नू कहा लै मना, त्रै प्यारे तां हाथी टोरे नी, हुण चौथे प्यारे दी सेवा कर, देख उसदा की बनदा है। हे होणी बलवान, तेरे चाले कैसे न्यारे हन। प्यारी दा प्रण पूरा करन लई मैं लिफ गई और उस घर विच मैं इस तरह तसी कि जिको कोई नित दा घर दा अपना आदमी हुंदा है। मेरा एतबार बन गया और पठानिया विच मैं पठानी हो गई, अपने लाल नू पालदी रही। सो प्यारे जसवंत सिंह जी, इस आगा खां दियां नाड़ां दा लहू तुहानू बहुत नेड़े है। ये देश वीर भी है ते धर्म वीर भी है। सतवंत ने यह सारी कथा सावट के सुनी सी। ਕਈ ਵੇਰ ਰੋਈ ਤੇ ਕਈ ਵੇਰ ਹੋ ਕੇ ਲੈ ਹਟੀ ਸੀ। ਹੁਣ ਇਸਨੇ ਉਛਲ ਕੇ ਸਾਈਂ ਨੂੰ ਗੱਲ ਆ ਲਿਆ ਤੇ ਬੋਲੀ, ਤੇਰੇ ਮੂੰਹ ਗੁਲਾਬਾਂ ਨਾਲ ਭਰਾਂ ਤੂੰ ਧਨ ਹੈ, ਜਿਸਨੇ ਮੇਰੇ ਖਿਆਲ ਨੂੰ ਆਪਣੀ ਆਸ ਦੀ ਅਟਾਰੀ ਤੋਂ ਹੇਠਾਂ ਨਹੀਂ ਉਤਰਨ ਦਿੱਤਾ। ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ। ਪਿਆਰੀ ਮਾਂ ਜੀ, ਮੇਰੀ ਇਹੋ ਟੋਹ ਸੀ ਕਿ ਇਸ ਆਗਾ ਖਾਨ ਦੀਆਂ ਨੀਲੀਆਂ ਰੱਗਾਂ ਪੰਜਾਬੀ ਹਨ ਤੇ ਉਹਨਾਂ ਵਿੱਚ ਵਹਿ ਰਿਹਾ ਪਵਿੱਤਰ ਖੂਨ ਸਿੱਖੀ ਦਾ ਹੈ। ਹੁਣ ਬਾਕੀ ਵਿਥਿਆ ਸੁਣਾਓ। ਸਾਈਂ, ਹੋਰ ਕੀ ਦੱਸਾਂ, 17 ਕੁ ਵਰ੍ਹੇ ਇਸ ਕੈਦ ਵਿੱਚ ਬੀਤੇ। ਗੋਲੀਆਂ ਦੀ ਤਰ੍ਹਾਂ ਸੇਵਾ ਕੀਤੀ, ਜੀ ਜੀ ਦੀ ਖੁਸ਼ਾਮਦ ਕੀਤੀ, ਰਾਜਪੂਤ ਹੋ ਕੇ ਤੁਰਕਾਂ ਦੇ ਘਰ ਦਾ ਖਾਧਾ, 36 ਖੇਖਣ ਢਾਲੇ, ਪਰ ਬੱਧੀ ਉਸ ਸੁਖਨ ਦੀ ਕਿ ਲਾਲ ਨੂੰ ਪਾਲਣਾ ਹੈ ਤੇ ਭੇਦ ਦੱਸਣਾ ਹੈ, ਨਹੀਂ ਤਾਂ ਸਿੱਖਾਂ ਦੇ ਘਰ ਰਹਿ ਕੇ ਮੇਰਾ ਅੱਗੇ ਹੀ ਕੁਰਾੜਾ ਰਾਜਪੂਤੀ ਮਨ ਹੋਰ ਕਰੜਾ ਹੋ ਗਿਆ ਸੀ। ਸੋ ਵਿਸਵਾ ਮੈਂ ਵੀ ਦੂਏ ਦਿਨ ਕਤਲ ਹੀ ਹੁੰਦੀ, ਪਰ ਲੱਗੀਆਂ ਦੀ ਤੋੜ ਨਿਭਾਉਣੀ ਕੋਈ ਖੇਡ ਨਹੀਂ। ਜਦ ਲਾਲ ਕੁਝ ਸਿਆਣਾ ਹੋ ਗਿਆ ਤੇ ਬੈਠਾਂ, ਸੋਚਾਂ ਲਾਲ ਨੂੰ ਭੇਦ ਦੱਸਾਂ, ਪਰ ਫਿਰ ਵਿਚਾਰਾਂ ਇਹ ਖਬਰੇ ਕੀ ਕਰੇ, ਕਿਤੇ ਮਾਂ ਦਾ ਮਤਲਬ ਹੀ ਨਾ ਉੜ ਜਾਵੇ। ਇਸ ਕਰਕੇ ਇਸ ਦੀ ਜਵਾਨੀ ਤੇ ਸਿਆਣੀ ਅਵਸਥਾ ਨੂੰ ਉਡੀਕਦੀ ਰਹੀ। ਹੁਣ ਜਦ ਇਹ ਜਵਾਨ ਹੋਇਆ, ਸਿੱਖੀ ਖੂਨ ਕਾਬਲੀ ਮੇਵੇ ਖਾ ਕੇ ਮੋਹ ਲਿਆ, ਤਾਂ ਤੁਸਾਂ ਆਪ ਹੀ ਡਿੱਠਾ ਹੈ ਕਿ ਦੇਖਿਆ ਸਿੱਖ ਭੁੱਖ ਲੈਂਦੀ ਹੈ। ਹਾਂ ਸੱਚੀ, ਜਿਸ ਪਠਾਣ ਮਾਂ ਦੀ ਇਸ ਲਾਲ ਨੂੰ ਗੋਦੀ ਪਾਇਆ, ਉਹ ਬਹੁਤ ਭਲੀ ਤ੍ਰਿਮੁਲ ਸੀ, ਇਸ ਨਾਲ ਪਿਆਰ ਪੁੱਤਰਾਂ ਵਾਲਾ ਹੀ ਕਰਦੀ ਸੀ, ਮੈਨੂੰ ਵੀ ਪੂਰਾ ਸੁਖੀ ਰੱਖਦੀ ਸੀ। ਸ਼ੌਕ ਇਹ ਕਿ ਉਹ ਵੀ ਮਰ ਗਈ। ਹਸਨ ਖਾਨ ਨੇ ਹੋਰ ਵਿਆਹ ਕੀਤਾ। ਇਹ ਨਵੀਂ ਆਈ ਹਸਨ ਖਾਨ ਦੀਆਂ ਵੋਟੀਆਂ ਦੀ ਸਰਦਾਰ ਹੈ, ਮੁਟਿਆਰ ਹੈ ਤੇ ਡਾਢੀ ਸੁੰਦਰ ਹੈ। ਪਹਿਲੇ ਤਾਂ ਉਹ ਲਾਲ ਨਾਲ ਅੰਦਰੋਂ ਕੈਰੀ ਅੱਖ ਰੱਖਦੀ ਸੀ, ਪਰ ਕੁਛ ਸਮੇਂ ਤੋਂ ਉਸਦਾ ਲਾਲ ਨਾਲ ਪਿਆਰ ਬਹੁਤ ਵੱਧਦਾ ਗਿਆ। ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ, ਪਰ ਲਾਲ ਭੋਲੇ ਨੂੰ ਪਤਾ ਨਹੀਂ ਸੀ ਕਿ ਮੇਰੀ ਮਤਰੇਈ ਮਾਂ ਦੇ ਅੰਦਰ ਖੋਟ ਹੈ ਕਿ ਲਾਲ ਨੂੰ ਕਿਸੇ ਵੇਲੇ ਪਾਰ ਬੁਲਾਵੇ। ਉਸਦਾ ਕਾਰਨ ਇਹ ਹੈ ਕਿ ਉਸਦੇ ਪਹਿਲੇ ਘਰ ਵਾਲੇ ਵਿੱਚੋਂ ਇੱਕ ਪੁੱਤਰ ਹੈ, ਜੋ ਪਹਿਲੇ ਤਾਂ ਪੇਕੇ ਰਿਹਾ ਤੇ ਹੁਣ ਉਸਨੇ ਘਰ ਲਿਆਂਦਾ ਹੈ। ਹੁਣ ਇਹ ਲੋਚਦੀ ਸੀ ਕਿ ਆਗਾ ਖਾਨ ਨੂੰ ਹੱਥਾਂ ਤੇ ਪਾਈ ਰੱਖਾਂ, ਜੋ ਹਸਨ ਖਾਨ ਨਾ ਤਰਬਕੇ ਤੇ ਸਹਿਜੇ ਸਹਿਜੇ ਮੋਹ ਘਟਾ ਕੇ, ਜੋ ਹਸਨ ਖਾਨ ਦੇ ਅੰਦਰ ਇਤਨਾ ਡੂੰਘਾ ਹੈ ਕਿ ਨਿਕਲ ਨਹੀਂ ਸਕਦਾ, ਆਪਣੇ ਪੁੱਤਰ ਦਾ ਮੋਹ ਵਾੜਾਂ ਤੇ ਫਿਰ ਕਿਸੇ ਵੇਲੇ ਇਸਦਾ ਬੇੜਾ ਪਾਰ ਕਰਾਂ। ਫਿਰ ਹਸਨ ਖਾਨ ਆਪੇ ਮੇਰੇ ਪੁੱਤਰ ਨੂੰ ਪਿਆਰ ਕਰੇਗਾ, ਇਸ ਬੁੱਢੇ ਨੇ ਤਾਂ ਮਰ ਹੀ ਜਾਣਾ ਹੈ। ਸੋ ਇਸ ਤਰ੍ਹਾਂ ਸਾਰੇ ਸਰਬੰਸ ਦੀ ਮਾਲਕੀ ਮੇਰੇ ਹੱਥ ਆ ਜਾਵੇਗੀ। ਉਸਦੇ ਇਹਨਾਂ ਮਨਸੂਬਿਆਂ ਦਾ ਪਤਾ ਲੱਗ ਜਾਣ ਤੇ ਮੈਂ ਲਾਲ ਨੂੰ ਸਮਝਾਇਆ। ਲਾਲ ਦਾ ਮੇਰੇ ਨਾਲ ਅਤ ਪਿਆਰ ਹੈ, ਉਸਨੇ ਸੁਣਿਆ ਤੇ ਸਹੀ ਮੰਨਿਆ ਵੀ, ਪਰ ਜਵਾਨੀ ਦੇ ਬਲਕਾਰ ਵਿੱਚ ਉਸਨੂੰ ਇਹ ਖਿਆਲ ਸੁਣਨਾ ਵੀ ਨੀਵਾਂ ਲੱਗਦਾ ਸੀ ਕਿ ਮੈਨੂੰ ਕੋਈ ਮਾਰ ਸਕਦਾ ਹੈ। ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਲਾਲ ਤਾਂ ਜਵਾਨੀ ਦੇ ਬਲਕਾਰ ਵਿੱਚ ਰਹੇ, ਪਰ ਮੈਂ ਉਸ ਦੀਆਂ ਰਾਖੀਆਂ ਦੇ ਆਹਰਾਂ ਵਿੱਚ ਰਹਾਂ। ਇੱਕ ਦਿਨ ਮੈਂ ਫਿਰ ਸਮਝਾਇਆ, ਉਸ ਵੇਲੇ ਅਵਾਗਤ ਮੇਰੇ ਮੂੰਹੋਂ ਨਿਕਲ ਗਿਆ, ਲਾਲ ਜੀ ਤੁਸੀਂ ਚੌਕਸ ਨਹੀਂ ਰਹਿੰਦੇ, ਪਛਤਾਓਗੇ, ਇਹਨਾਂ ਪਠਾਣਾਂ ਦਾ ਇਤਬਾਰ ਨਾ ਕਰਿਆ ਕਰੋ। ਇਹ ਸੁਣ ਕੇ ਲਾਲ ਕਹਿਣ ਲੱਗਾ, ਇਹਨਾਂ ਪਠਾਣਾਂ ਦਾ ਕੀ ਮਤਲਬ, ਤੁਸੀਂ ਤੇ ਮੈਂ ਪਠਾਣ ਹਾਂ ਕਿ ਕੁਝ ਹੋਰ? ਮੈਂ ਹੱਸ ਪਈ ਤੇ ਜਿਕੋਂ ਕੋਈ ਕੁਝ ਲੁਕਾਉਂਦਾ ਹੈ, ਇਉਂ ਟਾਲ ਕੇ ਚਲੀ ਗਈ। ਦੂਜੇ ਦਿਨ ਸਵੇਰੇ ਹੀ ਮੈਨੂੰ ਸੁੱਤੀ ਪਈ ਨੂੰ ਲਾਲ ਨੇ ਆ ਜਗਾਇਆ। ਕਹਿਣ ਲੱਗਾ, ਮਾਂ ਤੂੰ ਮੈਨੂੰ ਸਭ ਤੋਂ ਪਿਆਰੀ ਹੈ, ਤੂੰ ਹੀ ਰਾਤੀ ਮੈਨੂੰ ਇੱਕ ਵਾਡਵੀ ਗੱਲ ਕਹੀ ਹੈ, ਫਿਰ ਇਸ ਗੱਲ ਦਾ ਲੁਕਾ ਕੀਤਾ ਹੈ, ਮੈਂ ਹੁਣ ਕੀ ਕਰਾਂ? ਮੈਂ ਸਾਰੀ ਰਾਤ ਸੌਂ ਨਹੀਂ ਸਕਿਆ, ਜੀ ਤੜਫ ਤੜਫ ਉੱਠਦਾ ਹੈ ਕਿ ਹੈ ਮੈਂ ਤੇ ਮਾਂ ਵਿੱਚ ਕੋਈ ਪੜਦਾ ਹੈ। ਇਹ ਸੁਣ ਕੇ ਮੈਂ ਸੋਚਿਆ ਕਿ ਲਾਲ ਨੂੰ ਸੁਨੇਹੇ ਦੇਣ ਦਾ ਹੁਣ ਵੇਲਾ ਠੀਕ ਹੈ। ਸੋ ਉਸੇ ਵੇਲੇ ਲਾਲ ਨੂੰ ਸੁਗੰਧਾਂ ਦੇ ਕੇ ਤਲਵਾਰ ਅੱਗੇ ਧਰ ਕੇ ਆਖਿਆ, ਬੱਚਾ ਜੋ ਮੇਰੀ ਗੱਲ ਤੇ ਤੈਨੂੰ ਯਕੀਨ ਨਾ ਆਵੇ ਜਾਂ ਮੇਰੀ ਗੱਲ ਨਾ ਪਾਵੇ ਤਾਂ ਮੈਨੂੰ ਆਪਣੇ ਹੱਥੀਂ ਕਤਲ ਕਰ ਦੇ, ਪਰ ਅੱਗੇ ਗੱਲ ਨਾ ਕਰੀ। ਇਸ ਤਰ੍ਹਾਂ ਲਾਲ ਤੋਂ ਕੌਲ ਲੈ ਕੇ ਫਿਰ ਮੈਂ ਸਾਰੀ ਵਿਥਿਆ ਸੁਣਾਈ। ਜਿਉਂ ਜਿਉਂ ਮੈਂ ਹਾਲ ਕਹਾਂ, ਮੈਂ ਉਸ ਸ਼ੇਰ ਦੇ ਬੱਚੇ ਤੇ ਅਚਰਜ ਅਸਰ ਆਉਂਦਾ ਵੇਖਾਂ। ਹੈਰਾਨ ਸਾਂ ਕਿ 17-18 ਵਰ੍ਹੇ ਗੈਰ ਲੋਕਾਂ ਦੇ ਵਿੱਚ ਅਗਿਆਤ ਪਲ ਕੇ ਇੱਕ ਚੰਗੇ ਇਲਾਕੇ ਦਾ ਸਰਦਾਰ ਹੋ ਕੇ, ਦੌਲਤ ਮਾਲ ਦਾ ਵਾਲੀ ਹੋ ਕੇ, ਜਦ ਆਪਣੇ ਅਸਲੇ ਨੂੰ ਸੁਣੇਗਾ ਤਾਂ ਸਿਵਾ ਦੱਸਣ ਵਾਲੇ ਨਾਲ ਗੁੱਸੇ ਹੋ ਪੈਣ ਤੇ ਹੋਰ ਕੀ ਕਰੇਗਾ? ਪਰ ਉੱਥੇ ਕੁਛ ਹੋਰ ਹੀ ਵਰਤਿਆ। ਉਹ ਮੁਸਲਮਾਨ ਤੇ ਪਠਾਨ ਗੱਭਰੂ ਆਪਣਾ ਅਸਲਾ ਸੁਣਦਾ, ਆਪਣੀ ਮਾਤਾ ਦੇ ਦੁੱਖੜੇ ਸਮਝਦਾ ਤੇ ਮੇਰੀ ਕੁਰਬਾਨੀ ਦਾ ਹਾਲ ਸੁਣਦਾ ਲੋਹਾ ਲਾਖਾ ਹੁੰਦਾ ਗਿਆ, ਛੇਕੜ ਬੁੱਲ ਟੁੱਕਣ ਲੱਗ ਗਿਆ। तेती और बदल गए, अखा अंगारा हो गई, तलवार चुक के उठ तो रहा। मैं बाहों फड़ के किया किधर, कहन लगा अपनी मां दे कातल दा कसास यानी बदला लैन जांदा हां। मैं बाहों खिच बहाल लिया ते फिर छाती नाल गल आया ते प्यार दे के समझाया कि तेरी मां देवता सी, वो बदला माफ कर गई सी, जो गल वो कह गई सी वो गल ते उसकी मर्जी सिरे चाड़नी, ये तेरा धर्म है। मेरी गल सुन के ठिठंबर गया ते उन्हां लाल अखां विचों दो गर्म गर्म सड़दे अथरू किरे ते कहण लगे छेती दसो मेरी मां दी की मर्जी सी। मैं क्या वह मैं अजे नहीं दसती, मैं उसकी वाक सत्ता वेखनी है, पहले तू दस के हुण तू की करेंगा। कहण लगा मैं की करना है, हसन खान नू कतल करके पंजाब चला जावांगा और अपने बुढ़े बाप नू तलाश करके दसांगा कि मैं शेर बच्चा मां दा बदला लैके आया हाँ। मैं क्या खबरे वो तेरे नाल वरते के नहीं, क्योंकि मुसलमाना नाल साढ़े देश दे लोग खांदे पींदे नहीं हैं। ये सुन के कहण लगा कि मेरा बाप मैनू अपने घोड़िया दे कास कटण ते भी ना रखेगा, और कि मेरी भैन नहीं है जो अपनी ड्यूटी ते मैनू पहरेदार ना रख लवेगी, तू धरो कीता है जो मैनू पहले नहीं दस्या। मैं अपनी मां दे कातलां दे घर पलदा रहा हाँ, मैं कातलां दा अन्न पानी खांदा रहा हाँ, त्रिग है मेरी जिंदगी ते। ये सुन के मैं रो पई और कड़ी पर मैनू होश नहीं आई कि मैं कित्थे हाँ, मैं अपनी प्यारी दी वाक सत्ता वेख वेख के अचरज विच डुब रही सां। इधर लाल जी कदे लहू हंजू केर दे, कदे बुल टुक दे ते कदे धरती ते अडियां मार दे रहे, छेकण मैनू टुम हिला के बोले मां दस छेती मेरी अम्मा दा की हुक्म है, मैं सख्त बेचैन हाँ, मेरा खून उबल रहा है और मेरे वस तों बार जोश मारदा है। तद मैं दस्या तेरे लिए कोई हुक्म नहीं, हुक्म मेरे लिए तेनू पालण ते भेद दे दसण दा सी। हाँ ये अगम वाको कह गई सी कि जदों मेरा लाल ये हाल सुनेगा तां कदे गैरां विच नहीं रहेगा, अपनी वाड़ी विच जाएगा। एहो मेरी मर्जी है, तू उसनू दस दे। लाल ने कहा इस तों उत्ते और की हुक्म है, मैं देश अपने जावांगा और अपनी मां दे कातल दा सीस नेजे ते टंग के खैबर दे दरे विचों निहत्ता ले जावांगा और पंजाब दे दरिया इसे तरह पार करांगा, अपने पिता दे चरणा में जाके ए मनहूस सिर तरांगा ते कहांगा बापू जी ए मूजी है जिसने आप नू दुख दिता सी, मैनू शाबाश दियो कि मैं इंतकाम यानी बदला ले आया हाँ। मैं क्या लाल जी तुहाडी अम्मी ने अपने अन समय वेले बेहोश हो जाण तो पहला एक अपने पति ते काकी दी सुख सलामती लई प्रार्थना कीती सी, एक मेरे ते आप दी सुख सलामती ते एक हसन खां लई प्रार्थना कीती सी। हे परमेश्वर मैं इस अपने फंदक ते कातल नू भी बख्शे। लाल तंद क्रीच के बोलिया तां मेरी मां विच बहादरी नहीं सी। मैं क्या लाल जी तुसी अजे सिखां तों वाकफ नहीं हो, वो जांगली जोधे नहीं, वो उत्साह भरे वीर हन, वो रोज सरबत दा भला मंगदे हन, वो फकीर हन जो धरती दा भार हरन आए हन, वो बदले नहीं लैंदे, वो निर्वैर हन पर बदी नाल लड़दे हन, पाप जुलम नाल टाकरे करदे हन। इस तरह जां मैं कुछ हाल सिखां दे सुनाए तां गुस्सा पलट गया और उसदे नैणा तों वैराग दा मीह छुट पिया। हुण वो अपनी हालत नूं सिखां नाल मुकाबला करे और अपने विछोड़े नूं रोवे। इस वेले मैं लाल नूं उसका कड़ा ते किरपान दिती जो हसन खान दे हवाले करन तों पहले मैं सांभ लई सी, ते उसदी माता दा गुटका जो उसदे पति दे हाथां दी लिखत सी ओ दिती और सारी गल समझाई कि आपदी माता आप लई ये दे गई सी कि मेरे बच्चे नूं ये मेरा विरसा उस वेले दई जिस वेले वो सारी विथिया सुन लवे। इस तोहफे नूं उसने सीस ते रख्या और मैनूं कहा कि हुण तेरा हुक्म ते मां दा हुक्म मन के मैं हसन खान नूं मारदा नहीं पर मैं इसते घर रहना नहीं। फिर मैं समझाया कि काली करनी अच्छी नहीं, जरा को समा कटो और जुगत नाल निकलो, सफर खतरनाक है, पेंडा खोटा है, किसे हिकमत नाल पहुंचना है, सीना जोरी ठीक नहीं है। गल की मेरा आख्या मन लैण दा प्यार जो लाल दे अंदर अगे ही बड़ा सी उसनू रोकी गया ते लाल हसन खान दी जान लैण तों टल गया। फिर ये समझ के कि मैं उसकी जान की खातर अपना धर्म वारिया है ਅਤੇ ਉਸਦੀ ਮਾਂ ਨਾਲ ਕੀਤਾ ਪ੍ਰਣ ਪਾ ਲਿਆ ਹੈ, ਉਸਨੂੰ ਹੋਰ ਮੇਰੇ ਪਿਆਰ ਵਿੱਚ ਗਰਕ ਕਰੀ ਗਿਆ। ਇਸ ਤਰ੍ਹਾਂ ਮੇਰੇ ਸਮਝਾਉਣ ਬੁਝਾਉਣ ਨਾਲ ਉਹ ਪਹਿਲਾ ਜੋਸ਼ ਦਾ ਉਬਾਲ ਟਲ ਗਿਆ। ਹੁਣ ਸੁੱਤੇ ਹੀ ਲਾਲ ਦਾ ਖਿਆਲ ਮਾਪਿਆਂ ਵੱਲੋਂ ਵਟੀਣ ਲੱਗਾ। ਉਹ ਮੇਰੇ ਕਹੇ ਜ਼ੋਰ ਤਾਂ ਬੜਾ ਲਾਉਂਦਾ ਕਿ ਮਾਪਿਆਂ ਨੂੰ ਉਸਦੇ ਅੰਦਰਲੇ ਰੁੱਖ ਦਾ ਪਤਾ ਨਾ ਲੱਗੇ, ਪਰ ਮਾਂ ਨੂੰ ਰੁੱਖ ਪਲਟੇ ਦਾ ਥਾਉ ਪੈ ਗਿਆ ਅਤੇ ਉਸਨੂੰ ਬਹੁਤ ਦੁੱਖ ਹੋਇਆ। ਫਿਰ ਉਹ ਕਾਰਨ ਲੱਭਣ ਲੱਗੀ। ਹੋਰ ਤਾਂ ਕੁਛ ਪਤਾ ਨਾ ਲੱਗਾ, ਪਰ ਇੱਕ ਦੋ ਵਾਰੀ ਮੇਰੇ ਨਾਲ ਗੂੜੀਆਂ ਗੱਲਾਂ ਵਿੱਚ ਡਿੱਠਾ ਸੋ। ਇਹ ਗੱਲ ਉਸਨੇ ਹਸਨ ਖਾਨ ਨੂੰ ਦੱਸੀ। ਹਸਨ ਖਾਨ ਵੀ ਪੁੱਤਰ ਦਾ ਰੁੱਖ ਪਲਟਿਆ ਵੇਖ ਰਿਹਾ ਸੀ। ਜਾਂ ਉਸਨੂੰ ਗੱਲ ਮਾਲੂਮ ਹੋਈ ਤਾਂ ਉਸਨੂੰ ਸ਼ੱਕ ਪੈ ਗਿਆ ਕਿ ਮਤਾ ਮੈਂ ਭੇਦ ਦੱਸ ਦਿੱਤਾ ਹੋਵੇ ਜਾਂ ਕੋਈ ਭਿਣਕ ਪਾ ਦਿੱਤੀ ਹੋਵੇ। ਕਈ ਵਾਰ ਲੁਕ ਛਿਪ ਕੇ ਸਿਰੇ ਵੀ ਆਏ, ਪਤਾ ਤਾਂ ਕੁਛ ਨਾ ਲੱਗੋ ਨੇ। ਪਰ ਆਗਾ ਖਾਨ ਦੀ ਕਦੇ ਕਦੇ ਕਾਰਨ ਉਦਾਸੀ ਨੇ ਉਸਨੂੰ ਤੋਖਲਾ ਪਾ ਦਿੱਤਾ ਕਿ ਮਤਾ ਮੈਂ ਭੇਦ ਦੱਸ ਕੇ ਉਸਦਾ ਕੰਮ ਖਰਾਬ ਨਾ ਕੀਤਾ ਹੋਵੇ ਜਾਂ ਕਰ ਨਾ ਦਿਆਂ। ਸੋ ਉਸਨੇ ਇਹ ਗੌਂਦ ਗੁੰਦੀ ਕਿ ਉਸਨੂੰ ਵਿਦੇਸ਼ ਭੇਜੋ ਅਤੇ ਪਿੱਛੋਂ ਮੈਨੂੰ ਪਾਰ ਕਰੋ ਅਤੇ ਆਏ ਨੂੰ ਕਹਿ ਦੇਵੇ ਕਿ ਬਿਮਾਰ ਹੋ ਕੇ ਮਰ ਗਈ। ਜਸਵੰਤ, ਇਹੋ ਤੁਹਾਨੂੰ ਚੋਰੀ ਕਿਉਂ ਮਾਰਦਾ ਸੀ? ਸਾਈਂ, ਉਹ ਡਰਦਾ ਸੀ ਕਿ ਆਗਾ ਖਾਨ ਦਾ ਮੇਰੇ ਨਾਲ ਅਤ ਪਿਆਰ ਹੈ, ਜੇਕਰ ਉਸਦੇ ਰੂਬਰੂ ਮਾਰਿਆ ਤਾਂ ਕੀ ਜਾਣੀਏ ਭੜਕ ਉੱਠੇ ਔਰ ਘਰ ਵਿੱਚ ਤਲਵਾਰ ਚੱਲ ਪਏ। ਇਸ ਕਰਕੇ ਉਹਨੇ ਇਹ ਵਤੀਰਾ ਸੋਚਿਆ। ਲਾਲ ਨੇ ਪੰਜਾਬ ਜਾਣਾ ਤਾਂ ਗਨੀਮਤ ਸਮਝਿਆ, ਪਰ ਮੇਰਾ ਪਿੱਛੇ ਰਹਿਣਾ ਪਸੰਦ ਨਹੀਂ ਸਾਸੂ। ਚੁੱਪ ਚਾਪ ਤਰਕੀਬ ਸੁਝਦੀ ਨਹੀਂ ਸੀ, ਇਸ ਕਰਕੇ ਅਤ ਦੁਖੀ ਸੀ। ਪਰ ਧੰਨ ਵਾਹਿਗੁਰੂ ਹੈ, ਤੁਹਾਡਾ ਮੇਲ ਹੋ ਗਿਆ ਅਤੇ ਇਹ ਵਿਉਂਤ ਮੇਰੇ ਬੱਚੇ ਦੇ ਨਾਲ ਜਾਣ ਦੀ ਨਿਕਲ ਪਈ। ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਰਾਤ ਬਹੁਤ ਬੀਤ ਗਈ। ਸਾਈਂ ਤਾਂ ਸੌ ਗਈ, ਪਰ ਸਤਵੰਤ ਨੂੰ ਨੀਂਦ ਨਹੀਂ ਆਈ। ਮਨ ਵਿੱਚ ਵਿਚਾਰਾਂ ਕਰਦੀ ਹੈ ਕਿ ਹੇ ਪਰਮੇਸ਼ਰਾ, ਸਾਡੇ ਦੇਸ਼ ਨੂੰ ਕੀ ਵਗ ਗਈ ਹੈ ਕਿ ਆਪਣੇ ਆਪ ਨੂੰ ਸੰਭਾਲਦਾ ਹੀ ਨਹੀਂ। ਇੱਥੇ ਆ ਕੇ ਸਾਡੇ ਦੇਸ਼ ਵਾਸੀਆਂ ਦਾ ਕੀ ਹਾਲ ਹੁੰਦਾ ਹੈ, ਜਿੱਥੇ ਕਿਸੇ ਨੂੰ ਤਰਸ ਹੀ ਨਹੀਂ। ਆਪਣੇ ਦੇਸ਼ ਵਿੱਚ ਤਾਕਤ ਤਾਂ ਹੈ, ਪਰ ਹੰਨੇ ਅੰਨੇ ਮੀਰੀ ਹੈ। ਸਾਡਾ ਭਾਗਾ ਦੇਸ਼ ਹੋਸ਼ ਹੀ ਨਹੀਂ ਫੜਦਾ ਆਪਣੇ ਹਾਲਾਤ। ਗੁਰਮੁਖ ਜੀ ਤੋਂ ਹੋਰਨਾਂ ਭਰਾਵਾਂ ਭੈਣਾਂ ਦੇ ਸੁਣੇ ਹਾਲਾਤ ਅਤੇ ਇਹ ਆਗਾ ਖਾਂ ਅਤੇ ਸਾਈਂ ਦੇ ਹਾਲਾਤ ਅਚੰਬੇ ਤੋਂ ਅਚੰਬੇ ਵਾਲੇ ਸਨ। ਇਹਨਾਂ ਅਚੰਬਿਆਂ ਵਿੱਚ ਹੈਰਾਨ ਹੁੰਦਿਆਂ ਅਤੇ ਸੋਚਾਂ ਸੋਚਦਿਆਂ ਅਤੇ ਆਪਣੀ ਕੌਮ ਦੇ ਸੱਤ ਦੀ ਤਾਸੀਰ ਪਰ ਵਿਚਾਰ ਕਰਦਿਆਂ ਤਾਰਾ ਮੰਡਲ ਚੱਕਰ ਖਾ ਗਿਆ। ਪਰ ਸਤਵੰਤ ਅਜੇ ਸੋਚ ਵਿੱਚ ਹੀ ਹੈ। ਮਾਈ ਆਸ ਕੌਰ ਦਾ ਪ੍ਰਦੇਸ਼ ਵਿੱਚ ਕਤਲ ਹੋਣਾ ਅਤੇ 17 ਵਰੇ ਬਾਅਦ ਪੁੱਤਰ ਦਾ ਆਪਣੇ ਅਸਲੇ ਦੇ ਹਾਲਾਤ ਸੁਣ ਕੇ ਪਿਤਾ ਪ੍ਰੇਮ ਧਰਮ ਦੇ ਪਿਆਰ ਅਤੇ ਵਤਨਾਂ ਦੀ ਹੋਬ ਨਾਲ ਭੜਕ ਉੱਠਣਾ, ਸੁੱਖ ਅਮੀਰੀ ਤੋਂ ਮੂੰਹ ਮੋੜ ਕੇ ਆਪਣਿਆਂ ਵਿੱਚ ਖਖੇੜਾਂ ਬਖੇੜਾਂ ਦਾ ਜੀਵਨ ਬਤੀਤ ਕਰਨ ਲਈ ਤੁਰ ਪੈਣਾ, ਉਸਦੇ ਉੱਚ ਜੀਵਨ ਦਾ ਅਸਚਰਜ ਨਮੂਨਾ ਸੀ, ਜਿਸਨੇ ਸਤਵੰਤ ਦੇ ਦਿਲ ਅਤੇ ਉਸਦੀਆਂ ਖੂਬੀਆਂ ਅਤੇ ਆਪਣੇ ਪੰਥ ਦੀ ਸਤਿਅਤਾ ਦਾ ਡਾਢਾ ਡੂੰਘਾ ਅਸਰ ਪਾਇਆ। ਇਸ ਤਰ੍ਹਾਂ ਦੇ ਹਰਿਆਣੀ ਚੱਕਰਾਂ ਵਿੱਚ ਹੀ ਅੱਖਾਂ ਦੇ ਛੱਪਰ ਭਾਰੇ ਹੋ ਕੇ ਡਿੱਗ ਪਏ ਅਤੇ ਸਤਵੰਤ ਨੂੰ ਨੀਂਦ ਆ ਗਈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।